मन चरणार बिंद उपास कल कलेश मिटंत सिमरण काट जम दूत फास। गुजरी महला पंजवा। वाहिगुरु दे चरण कमलां दी उपासना कीत्यां अते सिमरन विच लिवलीन होयां सारे कल कलेश मिट जांदे हन कली काल दे अते जम दूतां दी फासी कट्टी जांदी है। ताको काल नाहीं जम जो है बूझै अंतर शब्द विचार। गुजरी महला पहला। तिस पुरख नूं ना तां काल ना ही जम जो सकदा है जिस दे अंतर आत्मे नाम अभ्यास दी लिवतार प्रोती हुई हुंदी है। भाई रे गुर किरपा ते भगत ठाकुर की सतगुर वाक हिरदय हर निर्मल ना जम कान ना जम की बाकी। रहाओ गुजरी महला पहला। सतगुरु दी किरपा दे प्रताप कर ऐसी परमात्मा दी भगती अंदर कर कर गई है कि गुरमत नाम गुरमंत्र दी अभ्यास कमाई करद्या वाहिगुरु पारस रूप जोत विगास रूप हिरदे अंदर वस गया है। बस फिर ना जम दी कान कनौड़ ही कोई रहिंदी है अते ना ही बाकी रहिंदी है। धर्म राय दा लेखा ही सब मुक जांदा है। नाच रे मन गुर कै आगै गुर कै भाणै नाचै तां सुख पावै अंते जम भौ भागै। रहाओ गुजरी महला तीजा। हर नाम ना पाया बिरथा जन्म गवाया नानक जम मार करे खुआर। वार गुजरी महला तीजा। पहला गुरवाक तां निश्चा कराउंदा है कि जो जन अपने मन नूं ऐसा वसगत करदा है कि ਉਹ ਗੁਰੂ ਆਗਿਆ ਤੋਂ ਉਲਟ ਕਦੇ ਚੱਲਦਾ ਹੀ ਨਹੀਂ ਅਤੇ ਸਦਾ ਗੁਰੂ ਵਾਕ ਆਗਿਆਕਾਰੀ ਰਹਿੰਦਾ ਹੈ। ਗੁਰੂ ਕੇ ਭਾਣੇ ਅੰਦਰ ਲਿਵ ਪਰਾਇਣ ਰਹਿ ਕੇ ਹੀ ਅਭਿਆਸ ਵਿੱਚ ਖੀਵਾ ਹੋ ਕੇ ਜੁਟਿਆ ਰਹਿੰਦਾ ਹੈ। ਉਸ ਨੂੰ ਇੱਥੇ ਉੱਥੇ ਸੱਚੇ ਆਤਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਉਹ ਅੱਗੇ ਜਾ ਕੇ आनंद नाल हर स्यों केल करदा है। उसदा जम भौ सब नस जांदा है अते इस तो उल्ट दूजे वाक अनुसार जिन्हां नूं वाहिगुरु नाम दी प्राप्ति गुरु द्वारों नहीं हुंदी तिन्हां ने सारा मनुखा जन्म बिरथा ही गवाया। उन्हां नूं अगे जा के जमुआ मार मार के जरूर खुआर करेगा। निश्चय कर मनना जी। अगला गुर प्रमाण जम दे विषय प्रथाए देखो कैसी निशा करदा है। माया मोह प्रेत है काम क्रोध अहंकारा ए जम की सरकार है इना उपर जम का डंड करारा। मनमुख जम मग पाइयन जिन दूजा भाओ प्यारा जमपुर बद्दे मारियन को सुने ना पुकारा। जिसनो कृपा करे तिस गुर मिलै गुरमुख निस्तारा। वार गुजरी महला तीजा। व्याख्या। माया मोह प्रेत रूप है भूत रूप जिन रूप है तथा इसे तरह काम भी क्रोध भी हंकार भी प्रेत रूप है। ये सारे काम क्रोध आदिक जम दी रैयत रियाया ही हन। इना सारियां उपर जम दा करारा डंड है। इना पंजां दूतां भूतां दे बहकाए डहकाए ਵਰਗਲਾਏ ਹੋਏ ਜੋ ਜੋ ਨਰ ਆਪਣਾ ਜੀਵਨ ਸ਼ੁਆਰ ਬਣਾਉਂਦੇ ਹਨ, ਤਿਨ੍ਹਾਂ ਦੇ ਉੱਪਰ ਅੱਗੇ ਜਾ ਕੇ ਜਮ ਦੀ ਮਾਰ ਪੈਂਦੀ ਹੈ। ਕਾਮ ਆਦਿਕ ਪੰਜੇ ਦੂਤ ਭੂਤ ਮਾਨੋ ਜਮ ਦੇ ਗੁਮਾਸ਼ਤੇ ਛੱਡੇ ਹੋਏ ਹਨ। ਜੀਵਾਂ ਨੂੰ ਆਪੋ ਆਪਣੇ ਅਧੀਨ ਕਰਕੇ ਰੱਬ ਤੋਂ, ਪਰਮਾਰਥ ਤੋਂ, ਨਾਮ ਤੋਂ, ਸੁਕ੍ਰਿਤ ਕਰਮਾਂ ਤੋਂ ਪ੍ਰਾਣੀਆਂ ਨੂੰ ਉਲਟੇ ਚਲਾਉਣ ਲਈ, ਮੁਨਹਰਫ ਕਰਨ ਲਈ। ਜੋ ਜੋ ਨਰ ਇਹਨਾਂ ਦਾ ਸ਼ਿਕਾਰ ਹੋ ਕੇ ਆਪਣਾ ਸਾਰਾ ਜੀਵਨ ਜਨਮ ਖੀਨ ਖਰਾਬ ਕਰ ਲੈਂਦੇ ਹਨ, ਤਿਨ੍ਹਾਂ ਦੇ ਸਿਰ 'ਤੇ ਅੱਗੇ ਗਿਆਂ ਜਮ ਦੀ ਮਾਰ ਪੈਂਦੀ ਹੈ। ਇਹਨਾਂ ਪੰਜਾਂ ਦਾ ਸ਼ੇਵਾ ਹੀ ਜੀਵਾਂ ਨੂੰ ਗੁੰਮਰਾਹ ਕਰਨ ਦਾ ਹੈ। ਜੇ ਨਾ ਕਰਨ ਤਾਂ ਇਹ ਵੀ ਜਮ ਦੇ ਡੰਡ ਕਰਾਰੇ ਤੋਂ ਡਰਦੇ ਹਨ। ਮਾਨੋ ਇਹਨਾਂ ਜਮ ਦੇ ਗੁਲਾਮਾਂ ਪੰਜ ਦੂਤਾਂ ਨੂੰ ਹੁਕਮਨ ਜਮ ਦੇ ਹੁਕਮ ਅਨੁਸਾਰ ਇਹ ਸੀਗਾ ਜੀਵਾਂ ਨੂੰ ਗੁੰਮਰਾਹ ਕਰਨ ਦਾ ਇਖਤਿਆਰ ਕਰਨਾ ਪੈਂਦਾ ਹੈ। ਮਨ ਵੀ ਇਹਨਾਂ ਪੰਜਾਂ ਦੂਤਾਂ ਦਾ ਹੀ ਪੁੰਜ ਹੈ। ਜੋ ਮਨ ਦੇ ਅਧੀਨ ਹਨ ਉਹ ਮਾਨੋ ਪੰਜਾਂ ਦੂਤਾਂ ਭੂਤਾਂ ਦੇ ਹੀ ਅਧੀਨ ਹਨ। ਸੋ ਜੋ ਪ੍ਰਾਣੀ ਇਹਨਾਂ ਪੰਜਾਂ ਦੂਤਾਂ ਦੇ ਅਧੀਨ ਹੋਏ ਵੇ ਹਨ ਉਹ ਪੱਕੇ ਮਨਮੁੱਖ ਹਨ। ਸੋ ਇਹ ਸਾਰੇ ਪੰਜਾਂ ਦੂਤਾਂ ਭੂਤਾਂ ਦੇ ਮਾਰੇ ਸ਼ਿਕਾਰੇ ਹੋਏ ਮਨਮੁੱਖ ਪ੍ਰਾਣੀ ਅੱਗੇ ਜਾ ਕੇ ਜਮ ਦੇ ਰਸਤੇ ਵੱਲ ਧੱਕੇ ਜਾਂਦੇ ਹਨ। ਜਮ ਹੀ ਇਹਨਾਂ ਨੂੰ ਫੜ ਕੇ ਜਮਪੁਰੀ ਨੂੰ ਲੈ ਜਾਂਦੇ ਹਨ। ਦੂਜੇ ਭਾਉ ਵਿੱਚ ਲੱਗੇ ਹੋਏ ਸਾਰੇ ਪ੍ਰਾਣੀ ਮਨਮੁੱਖ ਹਨ। ਸੋ ਸਾਰੇ ਹੀ ਜਮਪੁਰੀ ਜਾ ਸਿਧਾਉਂਦੇ ਹਨ। ਜਮਪੁਰੀ ਵਿੱਚ ਲੈ ਜਾਏ ਜਾ ਕੇ ਇਹਨਾਂ ਮੁਸ਼ਕਾਂ ਵਧੀਆਂ ਹੋਈਆਂ ਜੀਵ ਵਿਅਕਤੀਆਂ ਨੂੰ ਬੜੀ ਮਾਰ ਪੈਂਦੀ ਹੈ। ਐਸੀ ਮਾਰ ਪੈਂਦੀ ਹੈ ਕਿ ਉਹ ਰੋਂਦੇ ਕੁਰਲਾਉਂਦੇ ਹਨ। ਉਹਨਾਂ ਦੀ ਪੁਕਾਰ ਕੋਈ ਨਹੀਂ ਸੁਣਦਾ। ਜਿਨ੍ਹਾਂ ਉੱਤੇ ਵਾਹਿਗੁਰੂ ਕਰਤਾਰ ਦੀ ਕਿਰਪਾ ਹੁੰਦੀ ਹੈ, ਤਿਨ੍ਹਾਂ ਨੂੰ ਮਨੁੱਖਾ ਜਨਮ ਸਫਲਾਉਣ ਲਈ ਗੁਰੂ ਘਰ ਵਿੱਚ ਵਾਸਾ ਆ ਮਿਲਦਾ ਹੈ ਅਤੇ ਸਤਿਗੁਰੂ ਦਾ ਪਰਵਾਸਾ ਪ੍ਰਾਪਤ ਹੁੰਦਾ ਹੈ। ਤੇ ਨਰ ਸਤਿਗੁਰੂ ਦੇ ਦੁਆਰਿਓਂ ਵਰੋ ਸਾਏ ਕੇ ਗੁਰ ਦੀਖਿਆ, ਗੁਰਮੰਤਰ ਪ੍ਰਾਪਤ ਕਰ ਗੁਰਮੁਖ ਬਣ ਜਾਂਦੇ ਹਨ, ਨਿਗੁਰਿਓਂ ਸਗੁਰੇ ਹੋ ਜਾਂਦੇ ਹਨ। ਮਨਮੁੱਖੋਂ ਗੁਰਹੁਕਮੀ ਬੰਦੇ ਗੁਰੂ ਕੇ ਸਨਮੁਖ ਸਿੱਖ ਹੁਕਮਾਂ ਦੀ ਕਰਾਰੀ ਕਾਰ ਕਮਾਉਣ ਹਾਰੇ ਤਤ ਗੁਰਮਤ ਨਾਮ ਅਭਿਆਸੀ ਅਨਨ ਭਗਤ ਵਾਹਿਗੁਰੂ ਦੇ ਸੱਜ ਜਾਂਦੇ ਹਨ। ਤਿਨ੍ਹਾਂ ਗੁਰਮੁੱਖਾਂ ਦਾ ਹੀ ਤਤ ਨਿਸਤਾਰਾ ਹੁੰਦਾ ਹੈ। ਉਹ ਜਮ ਮਗ ਪੈਣੇ ਹੀ ਨਹੀਂ ਪਾਉਂਦੇ, ਉਹ ਸਿੱਧੇ ਨਿਰੰਕਾਰ ਦੇ ਦਰਬਾਰ ਵਿਖੇ ਹੀ ਪੈਦੇ ਜਾਂਦੇ ਹਨ। ਅਗਲੇ ਗੁਰਪ੍ਰਮਾਣ ਦਾ ਭਾਵ ਵੀ ਪਿਛਲੇ ਗੁਰਵਾਕ ਦੀ ਪੁਸ਼ਟੀ ਕਰਦਾ ਹੈ। ਜਿਨ੍ਹਾਂ ਸਤਿਗੁਰ ਸਿਉਂ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ, ਤਿਨ ਜਮ ਕੀ ਤਲਬ ਨਾ ਹੋਵਈ, ਨਾ ਓਏ ਦੁੱਖ ਸਹਾ ਹੈ, ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾ ਹੈ। ਵਾਰ ਗੁਜਰੀ ਮਹਲਾ ਤੀਜਾ। ਭਾਵ ਜੋ ਜਨ ਗੁਰੂ ਦੇ ਪੰਨੇ ਪੈ ਕੇ ਸਤਿਗੁਰੂ ਦੇ ਬਣ ਗਏ ਅਤੇ ਜਿਨ੍ਹਾਂ ਨੇ ਸਤਿਗੁਰੂ ਦੇ ਹੁਕਮਾਏ ਹੁਕਮਾਂ ਅਤੇ ਹੁਕਮਨ ਸਿਰ ਹੁਕਮ ਵਾਹਿਗੁਰੂ ਨਾਮ ਸਤਿਗੁਰੂ ਦ੍ਰਿੜਾਈ ਗੁਰਮੰਤਰ ਦੀਖਿਆ ਵਿਖੇ ਚਿੱਤ ਲਾਇਆ ਹੈ, ਅਰਥਾਤ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਧਿਆਇਆ ਹੈ, ਤਿਨ੍ਹਾਂ ਨੂੰ ਕਿਸੇ ਗੱਲ ਦੀ ਥੁੜ ਨਹੀਂ ਰਹਿੰਦੀ, ਸਦਾ ਸਭ ਗੱਲੋਂ ਬੇਮੁਥਾਜ ਹੋ ਜਾਂਦੇ ਹਨ। ਤਿਨ੍ਹਾਂ ਨਾਮ ਰਸ ਭਰਪੁਰ ਲੀਣਿਆਂ ਨੂੰ ਅੱਗੇ ਜਾ ਕੇ ਜਮ ਦੀ ਤਲਬ ਨਹੀਂ ਹੁੰਦੀ। ਨਾ ਉਹਨਾਂ ਨੂੰ ਜਮਾਂ ਦੇ ਦਿੱਤੇ ਦੁੱਖ ਸਹਿਣੇ ਪੈਂਦੇ ਹਨ, ਜਿਹੜੇ ਕਿ ਮਨਮੁੱਖ ਨਿਗੁਰੇ 84 ਦੇ ਜੀਵ ਅੱਗੇ ਜਾ ਕੇ ਸਹਿੰਦੇ ਹਨ। ਗੁਰਮੁਖ ਜਨਾਂ ਦਾ ਸੱਚੇ ਸ਼ਬਦ ਗੁਰਮਤਿ ਨਾਮ ਦੁਆਰਾ ਉਧਾਰ ਨਿਸਤਾਰਾ ਹੋ ਜਾਂਦਾ ਹੈ। ਜ਼ਰਾ ਅਗਲਾ ਗੁਰਵਾਕ ਵਿਚਾਰੋ, ਬਾਰ ਵਿਡਾਨੜੈ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀਂ ਤੋਸ਼ੈ ਸੇਤੀ ਲੱਗੜੀ ਡੋਰੀ ਨਾਨਕ ਅਨਦ ਸੇਤੀ ਬਨ ਗਾਹੀ। ਵਾਰ ਗੁਜਰੀ ਸਲੋਕ ਮਹਲਾ ਪੰਜਵਾਂ। ਭਾਵ ਅੱਗੇ ਜਾ ਕੇ ਮਨਮੁਖੀ ਜੀਵ ਨੂੰ ਐਸੇ ਭਿਆਨਕ ਅਤੇ ਓਪਰੇ ਜੰਮਪੁਰੀ ਦੇ ਮਾਰਗ ਵਿੱਚ ਦੀ ਗੁਜ਼ਰਨਾ ਪੈਂਦਾ ਹੈ ਜਿਸ ਮਾਰਗ ਦਾ ਅੱਗੇ ਕੋਈ ਵੀ ਵਾਕਫਕਾਰ ਨਹੀਂ ਹੁੰਦਾ। ਇਸ ਅਤ ਸੁਨਸਾਨ ਡਰਾਉਣੇ ਮਾਰਗ ਵਿੱਚ ਬੇਗਾਨਿਆਂ ਵਾਂਗੂੰ ਪਰਮੱਤਿਆ ਹੋਇਆ ਜੀਵ ਡਰ ਨਾਲ ਥਰ ਥਰ ਕੰਬਦਾ ਲਿਜਾਇਆ ਜਾਂਦਾ ਹੈ। ਇਸ ਜੰਮਪੁਰੀ ਵਿੱਚ ਹਾਹਾਕਾਰ ਸੁਣੀਂਦੀ ਹੈ ਜਦੋਂ ਜੀਵ ਜਮਾਂ ਦੀਆਂ ਮੁਦਗਰਾਂ ਦੀ ਮਾਰ ਸਹਿੰਦੇ ਹਨ। ਮੁਦਗਰਾਂ ਦੀ ਮਾਰ ਦੇ ਤੈਂਸ ਤੈਂਸ ਕਰਦੇ ਕੁਟਾਪੇ ਦਾ ਉਰਦੂ ਉੱਠਿਆ, ਰੌਲਾ ਉੱਠਿਆ, ਕੰਨੀ ਪਿਆ ਸੁਣੀਂਦਾ ਹੈ ਤੇ ਜਮ ਮਾਰਗ ਦੇ ਰਾਹ ਲਜਾਇਆਂ ਨੂੰ ਵੀ ਇਹ ਹੁੰਮਸ ਧੁੰਮਸੀ ਕੁਟਾਪਾ ਪੈਂਦਾ ਹੈ ਅਤੇ ਕੁਟੀਂਦੇ ਜੀਵਾਂ ਦੀਆਂ ਚੀਖਾਂ ਨਿਕਲ ਜਾਂਦੀਆਂ ਹਨ, ਪਏ ਕੂਕਾਂ ਮਾਰਦੇ ਹਨ, ਆਹੋ ਜ਼ਾਰ ਕਰਦੇ ਪੁਕਾਰਦੇ ਹਨ, ਪਰ ਕੋਈ ਨਹੀਂ ਇਹ ਕੂਕ ਪੁਕਾਰ ਸੁਣਦਾ। ਜਿਨ੍ਹਾਂ ਦੀ ਨਾਮ ਅਭਿਆਸ ਕਮਾਈਆਂ ਕਰ ਵਾਹਿਗੁਰੂ ਦੇ ਚਰਨਾਂ ਨਾਲ ਡੋਰੀ ਲੱਗੀ ਹੋਈ ਹੁੰਦੀ ਹੈ, ਉਹ ਨਿਰਸੰਸੇ ਹੋ ਕੇ ਆਨੰਦ ਚਿੱਤ ਗਦ ਗਦ ਕਰਦੇ ਹੋਏ ਬਨ ਪਿਹਾਵਲੇ ਨੂੰ ਉਲੰਘ ਕੇ ਸਿੱਧੇ ਸੱਚੀ ਦਰਗਾਹੇ ਜਾ ਸਿਧਾਉਂਦੇ ਹਨ। ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ, ਪ੍ਰਭ ਦਾਸ ਕਾ ਦੁੱਖ ਨਾ ਖਵ ਸਕੈਂ, ਫੜ ਜੋਨੀ ਜੁੱਤੇ ਮੱਥੇ ਵਾਲ ਪਛਾੜਿਆਂ ਜਮ ਮਾਰਗ ਮੁੱਤੇ, ਦੁੱਖ ਲੱਗੈ ਬਿਲ ਲਾਣਿਆਂ ਨਰਕ ਘੋਰ ਸੁੱਤੇ, ਕੰਠ ਲਾਏ ਦਾਸ ਰੱਖਿਆਂ ਨਾਨਕ ਹਰ ਸੱਤੇ। ਗੁਜਰੀ ਕੀ ਵਾਰ। ਨਿੰਦਕਾਂ ਦੀ ਜਮ ਮਾਰਗੀ ਦੁਰਦਸ਼ਾ ਦਾ ਹੂ ਬਹੂ ਫੋਟੋ ਖਿੱਚਿਆ ਗਿਆ ਹੈ ਜੋ ਪ੍ਰਤੱਖ ਵਰਤਾਰਾ ਨਿੰਦਕ ਦੇ ਨਾਲ ਅਗਲੀ ਦਰਗਾਹ ਵਿੱਚ ਵਰਤਦਾ ਹੈ, ਉਹੀ ਇਸ ਗੁਰਵਾਕ ਵਿਖੇ ਇਨ ਬਿਨ ਉਤਾਰਿਆ ਗਿਆ ਹੈ। ਗੁਰਨਿੰਦਕਾਂ ਨੂੰ ਜਮ ਮਾਰਗ ਵਿਖੇ ਜਮ ਦੂਤਾਂ ਦੇ ਅੱਗੇ ਧੱਕੇ ਧੂਸੇ ਪੈਂਦੇ ਹਨ, ਉਹਨਾਂ ਨੂੰ ਸਿਰ ਦੇ ਵਾਲਾਂ ਤੋਂ ਫੜ ਕੇ ਬਾਰੰਬਾਰ ਪਟਕਾਇਆ ਜਾਂਦਾ ਹੈ, ਮਾਰੇ ਦੁੱਖ ਦੇ ਬਿਲਲਾਪ ਕਰਦੇ ਹਨ ਅਤੇ ਰੋਂਦੇ ਕੁਰਲਾਂਦੇ ਤੇ ਚੀਖਾਂ ਮਾਰਦੇ ਹੀ ਘੋਰ ਨਰਕਾਂ ਵਿੱਚ ਸੁੱਟੇ ਜਾਂਦੇ ਹਨ। ਜੋ ਕੁਤਰਕੀ ਪੁਰਸ਼ ਇਸ ਸਾਰੇ ਨਜ਼ਾਰੇ ਨੂੰ ਫਰਜ਼ੀ ਅਤੇ ਕਿਆਸੀ ਹੀ ਸਮਝਦੇ ਹਨ, ਉਹਨਾਂ ਦੀ ਬੁੱਧੀ ਤੇ ਬਦ ਅਕੀਦਤ ਦਾ ਪਰਦਾ ਪਿਆ ਹੋਇਆ ਹੈ। ਉਹਨਾਂ ਬੇਇਤਕਾਦਿਆਂ ਦਾ ਕਿਤੇ ਠਿਕਾਣਾ ਨਹੀਂ, ਉਹ ਮਾਨੋ ਗੁਰੂ ਦੀ ਨਿੱਜ ਲਿਖਤੀ ਸ਼ਾਦੀ ਦੇ ਉਲਟ ਹੁੰਦੇ ਹਨ, ਮੁਤਰਾਦਫ ਹੁੰਦੇ ਹਨ। ਇਹ ਇੱਕ ਪ੍ਰਕਾਰ ਦੇ ਗੁਰਬਾਣੀ ਦੇ ਨਿੰਦਕ ਹੀ ਬਣਦੇ ਹਨ। ਸਾਨੂੰ ਤ੍ਰਾਸ ਭਰਿਆ ਖਤਰਾ ਹੈ, ਮਤੇ ਉਹਨਾਂ ਦਾ ਹਾਲ ਗੁਰਨਿੰਦਕਾਂ ਵਰਗਾ ਹੀ ਅੱਗੇ ਜਾ ਕੇ ਨਾ ਹੋਵੇ ਜੋ ਉੱਪਰਲੇ ਗੁਰ ਪ੍ਰਮਾਣ ਵਿੱਚ ਵਰਣਨ ਕੀਤਾ ਹੋਇਆ ਹੈ, ਕਿਉਂਕਿ ਗੁਰਬਾਣੀ ਵੀ ਗੁਰੂ ਸਦਰਸ਼ ਹੀ ਹੈ। ਗੁਰਬਾਣੀ ਤੋਂ ਮੂੰਹ ਫੇਰਨ ਹਾਰਿਆਂ ਨੂੰ ਗੁਰ ਬੇਮੁਖਤਾਈ ਦੀ ਪਦਵੀ ਹੀ ਮਿਲਣੀ ਹੈ। ਗੁਰ ਬੇਮੁੱਖਾਂ ਅਤੇ ਗੁਰ ਨਿੰਦਕਾਂ ਵਿੱਚ ਫਰਕ ਕੋਈ ਨਹੀਂ। ਗੁਰੂ ਕਰਤਾਰ ਅਜਿਹੇ ਮਨਮੁੱਖਾਂ ਨੂੰ ਸੁਮਤ ਬਖਸ਼ਣ ਕਿ ਅਜਿਹੀ ਬੇਮੁਖਤਾ ਤੋਂ ਅਜੇ ਵੀ ਬਾਜ਼ ਆ ਜਾਵਣ ਅਤੇ ਸਤਿਗੁਰ ਦੀ ਬਾਣੀ ਸਤ ਸਤ ਕਰ ਮੰਨਣ ਦੀ ਪਟੜੀ 'ਤੇ ਪੈ ਜਾਣ। ਗੁਰਬਾਣੀ ਦੇ ਭਾਵਾਂ ਉੱਤੇ ਕੁਤਰਕਾਂ ਭਰੀ ਕਿੰਤੂ ਕਰਨੋਂ ਹਟ ਜਾਣ। ਹਰ ਰਾਮ ਨਾਮ ਜਪ ਲਾਹਾ, ਗਤ ਪਾਵੈ ਸੁਖ ਸਹਿਜ ਆਨੰਦਾ, ਕਾਟੇ ਜਮ ਕੇ ਫਾਹਾ ਰਹਾਉ। ਦੇਵਗੰਧਾਰੀ ਮਹੱਲਾ ਪੰਜਵਾਂ। ਜਿਨ੍ਹਾਂ ਗੁਰ ਆਗਿਆਕਾਰੀ ਸ਼ਰਧਾਵਾਨ ਗੁਰਸਿੱਖਾਂ ਨੇ ਸਤਿਗੁਰੂ ਦੇ ਹੁਕਮਾਂ 'ਤੇ ਚੱਲਦੇ ਹੋਏ ਸਾਰੀ ਆਯੂ ਭਰ ਗੁਰਮਤਿ ਨਾਮ ਜਪਣ ਦਾ ਸੱਚਾ ਲਾਹਾ ਲਿਆ ਹੈ, ਉਹਨਾਂ ਨੂੰ ਸੱਚੀ ਗਤਪਤ ਪ੍ਰਾਪਤ ਹੋਈ ਹੈ ਅਤੇ ਅੱਗੇ ਜਾ ਕੇ ਉਹ ਸੱਚੇ ਸੁੱਖ ਸਹਿਜ ਆਨੰਦ ਵਿੱਚ ਸਮਾਏ ਜਾਂਦੇ ਹਨ ਅਤੇ ਉਹਨਾਂ ਦੇ ਸੁੱਤੇ ਸਿੱਧ ਹੀ ਜਮ ਦੇ ਫਾਹੇ ਕੱਟੇ ਗਏ ਹਨ। ਉਹ ਜਮ ਮਾਰਗ ਵੀ ਨਹੀਂ ਪੈਂਦੇ। ਜਮਾਂ ਦਾ ਕੀ ਮਕਦੂਰ ਹੈ ਕਿ ਉਹਨਾਂ ਦੇ ਨੇੜੇ ਆ ਸਕਣ। ਨੇੜੇ ਢੁੱਕਣੇ ਹੀ ਨਹੀਂ ਪਾਉਂਦੇ, ਦੂਰੋਂ ਦੇਖ ਕੇ ਹੀ ਭੱਜ ਜਾਂਦੇ ਹਨ। ਇਹੀ ਭਾਵ ਇਸ ਅਗਲੇ ਗੁਰਵਾਕ ਵਿੱਚ ਵਰਣਨ ਹੈ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਜਮ ਕੰਕਰ ਨੇੜ ਨਾ ਆਵੈ ਰਾਮ। ਬਿਹਾਗੜਾ ਮਹੱਲਾ ਚੌਥਾ। ਨਾਮ ਧਿਆਵਣ ਹਾਰਿਆਂ ਦੇ ਜਮ ਕੰਕਰ ਨੇੜੇ ਨਹੀਂ ਆਉਂਦਾ, ਦੂਰੋਂ ਹੀ ਭੱਜ ਜਾਂਦਾ ਹੈ। ਡਰਦਾ ਮਾਰਿਆ ਥਰ ਥਰ ਕੰਬਦਾ ਹੈ। ਇਹ ਵਾਹਿਗੁਰੂ ਦੇ ਨਿਆਉ ਦੀ ਧੁਰ ਧੁਰੰਦਰੀ ਤਤ ਮਰਿਆਦਾ ਚਲੀ ਆਉਂਦੀ ਹੈ ਕਿ ਵਾਹਿਗੁਰੂ ਦੇ ਭਗਤ ਸਦਾ ਬਖਸ਼ੇ ਗਏ ਅਤੇ ਜਮ ਤੋਂ ਉਬਾਰੇ ਗਏ। ਐਸੇ ਬਖਸ਼ੇ ਹੋਏ ਭਗਤ ਜਨ ਜੁਗਾਂ ਜੁਗੰਤਰ ਵਾਹਿਗੁਰੂ ਦੇ ਦਰ ਉੱਤੇ ਹੁਣ ਤਾਈਂ ਕੀਰਤਨ ਭਗਤੀ ਕਰਦੇ ਹਨ ਅਤੇ ਇੱਕ ਸੱਚੇ ਵਾਹਿਗੁਰੂ ਦਾ ਹੀ ਜਾਪ ਜਪਦੇ ਹਨ। ਯਥਾ ਗੁਰਵਾਕ। ਜੁਗਾਂ ਜੁਗੰਤਰ ਭਗਤ ਤੁਮਹਾਰੇ, ਕੀਰਤ ਕਰੈਂ ਸੁਆਮੀ ਤੇਰਾ ਦੁਆਰੇ, ਜਪੈ ਤਾਂ ਸਾਚਾ ਏਕ ਮੁਰਾਰੇ। ਗੁਰਪ੍ਰਸਾਦੀ ਕਰੋ ਕਿਰਪਾ, ਲੇ ਹੋ ਜਮੋ ਉਬਾਰੇ, ਜੁਗਾਂ ਜੁਗੰਤਰ ਭਗਤ ਤੁਮਹਾਰੇ। ਵਡਹੰਸ ਮਹੱਲਾ ਪਹਿਲਾ। ਸ੍ਰੀ ਗੁਰੂ ਸਾਹਿਬ ਪ੍ਰਾਰਥਨਾ ਕਰਦੇ ਹਨ ਅਸਾਂ ਕਲਯੁਗੀ ਜੀਵਾਂ ਹਿੱਤ ਕਿ ਹੇ ਵਾਹਿਗੁਰੂ, ਇਹਨਾਂ ਕਲਯੁਗੀ ਜੀਵਾਂ ਨੂੰ ਵੀ ਜਮਾਂ ਦੀ ਮਾਰ ਤੋਂ ਉਭਾਰ ਲਵੋ ਅਤੇ ਆਪਣੇ ਭਗਤਾਂ ਵਿੱਚ ਸ਼ੁਮਾਰ ਕਰਦੇ ਹੋਏ ਜੁਗਾਂ ਜੁਗੰਤਰੀ ਦੀ ਨਦਰ ਮਰਿਆਦਾ ਨੂੰ ਮਾਣਦੇ ਹੋਏ ਸੱਚਖੰਡ ਦਰਬਾਰੀ ਕੀਰਤਨੀਏ ਬਣਾ ਲਵੋ। ਇਸ ਬਖਸ਼ਿਸ਼ ਦੇ ਪਾਤਰ ਹੋਣ ਦਾ ਨੁਸਖਾ ਇਸ ਅਗਲੇ ਗੁਰਵਾਕ ਵਿੱਚ ਦੱਸਦੇ ਹਨ। ਖਿਨ ਨਾਹ ਟਰੀਐ ਪ੍ਰੀਤ ਹਰੀਐ, ਸਿੰਗਾਰ ਹਭ ਰਸ ਅਰਪੀਐ, ਜਹ ਦੁਖ ਸੁਣੀਐ ਜਮ ਪੰਥ ਭਣੀਐ, ਤਹ ਸਾਧ ਸੰਗ ਨਾ ਡਰਪੀਐ। ਆਸਾ ਮਹੱਲਾ ਪੰਜਵਾਂ ਛੰਤ। ਅਰਥਾਤ ਵਾਹਿਗੁਰੂ ਦੇ ਨਾਮ ਨਾਲ ਖਿਨ ਖਿਨ ਪ੍ਰੀਤ ਲਾਉਣੋ ਹਰਗਿਜ਼ ਨਹੀਂ ਟਲਣਾ ਚਾਹੀਦਾ। ਇੱਕ ਨਿਮਕ ਮਾਤਰ ਵੀ ਪ੍ਰੇਮ ਸਹਿਤ ਨਾਮ ਜਪਣ ਤੋਂ ਆਲਸ ਨਹੀਂ ਕਰਨੀ ਚਾਹੀਦੀ ਅਤੇ ਕੂੜੇ ਸਿੰਗਾਰਾਂ ਨੂੰ ਤਿਆਗ ਕੇ ਨਾਮ ਅਭਿਆਸ ਵਿੱਚੋਂ ਆਪਾ ਵਾਰ ਕੇ ਰੱਖਣਾ ਚਾਹੀਦਾ ਹੈ। ਐਸੇ ਜਗਿਆਸੂਆਂ ਨੂੰ ਅੱਗੇ ਜਾ ਜਮ ਦੂਤਾਂ ਦੇ ਮਾਰਗ ਨਹੀਂ ਪੈਣਾ ਪੈਂਦਾ, ਨਾ ਹੀ ਦੁੱਖ ਸਹਿਣੇ ਪੈਂਦੇ ਹਨ। ਅਗਲਾ ਗੁਰਵਾਕ ਵੀ ਦੱਸਦਾ ਹੈ। ਨਾਮ ਜਪਤ ਗੋਬਿੰਦ, ਨਹਿ ਅਲਸਾਈਐ ਭੇਟਤ ਸਾਧੂ ਸੰਗ ਜੰਪੁਰ ਨਹਿ ਜਾਈਐ ਆਸਾ ਮਹੱਲਾ ਪੰਜਵਾਂ ਛੰਤ ਭਾਵ ਵਾਹਿਗੁਰੂ ਨਾਮ ਜਪਦਿਆਂ ਆਲਸ ਨਹੀਂ ਕਰਨੀ ਚਾਹੀਦੀ ਸਾਵਧਾਨ ਇਕਾਗਰ ਚਿਤ ਹੋ ਕੇ ਨਾਮ ਅਭਿਆਸ ਵਿਖੇ ਤਤਪਰ ਰਹਿਣਾ ਚਾਹੀਦਾ ਹੈ ਇਸ ਬਿਦ ਸਾਵਧਾਨਤਾ ਸਹਿਤ ਸਤ ਸੰਗਤ ਵਿਖੇ ਬੈਠ ਕੇ ਜਿਹੜੇ ਨਾਮ ਜਪਦੇ ਹਨ ਉਹ ਜੰਮਪੁਰੀ ਨੂੰ ਨਹੀਂ ਜਾਂਦੇ ਇਹ ਪੱਕੀ ਸਨਦ ਹੈ ਨਹੀਂ ਤਾਂ ਸਭ ਜੰਮਪੁਰੀ ਨੂੰ ਜਾਣਗੇ ਅਤੇ ਪਛਤਾਉਣਗੇ ਤਾਂ ਤੇ ਨਾਮ ਜਪਣ ਵਿੱਚ ਬਿਲਮ ਤਿਲ ਢਿੱਲ ਨਹੀਂ ਕਰਨੀ ਚਾਹੀਦੀ ਗੁਰੂ ਸੱਚੇ ਪਾਤਸ਼ਾਹ ਕੈਸੇ ਆਦਰ ਪਿਆਰ ਨਾਲ ਅਗਲੇ ਗੁਰਵਾਕ ਅੰਦਰ ਜੰਮ ਤੋਂ ਬਚਣ ਦੀਆਂ ਸਮਝੌਤੀਆਂ ਦਿੰਦੇ ਹਨ ਯਥਾ ਗੁਰਵਾਕ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸੈਂ ਪੋਹ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹ ਨ ਸਾਕੈ ਸੱਚੈ ਸ਼ਬਦ ਲਿਵ ਲਾਏ ਸਦਾ ਸੱਚ ਰੱਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਪਾਏ ਭਰਮ ਵਿਗੁੱਤੀ ਮਨਮੁਖ ਮੋਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਬਿਨ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲ ਵਡਹੰਸ ਛੰਤ ਮਹਲਾ ਤੀਜਾ ਭਾਵ ਨਾਮ ਰੂਪੀ ਸੱਚ ਨੂੰ ਸਾਸ ਸਾਸ ਸਦਾ ਸਦਾ ਸੰਭਾਲਿਆਂ ਸਿਮਰਨ ਘਾਲ ਘਾਲਿਆਂ ਇੱਥੇ ਇਸ ਲੋਕ ਵਿਖੇ ਵੀ ਸੁੱਖ ਆਨੰਦ ਨਾਲ ਰਹੀਦਾ ਹੈ ਅਤੇ ਅੱਗੇ ਜਾ ਕੇ ਵੀ ਨਿਜ ਘਰ ਨਿਵਾਸ ਦਾ ਸੁੱਖ ਮਾਣੀਦਾ ਹੈ ਸਦਾ ਆਤਮ ਸੁੱਖ ਗੁਰਪੁਰੀ ਦਾ ਆਨੰਦ ਆਨੰਦਾਣੀ ਦਾ ਹੈ ਅਤੇ ਜਮ ਰੂਪੀ ਕਾਲ ਦੀ ਪੋਹ ਸਕਣੀ ਲਾਗ ਵੀ ਨਹੀਂ ਲੱਗਦੀ ਨਾ ਹੀ ਕਾਲ ਰੂਪੀ ਦੁੱਖ ਜਾਲ ਅਤੇ ਨਾ ਹੀ ਜਮ ਜੰਦਾਰ ਜੋ ਸਕਦਾ ਹੈ ਜੇਕਰ ਸਾਚੇ ਸ਼ਬਦ ਦੀ ਰਸ ਜੋਤ ਵਿਲੱਖਣੀ ਸੁਰਤ ਵਿੱਚ ਲਿਵ ਲੱਗੀ ਹੋਈ ਹੋਵੇ ਐਸੀ ਲਿਵ ਲੀਨਤਾ ਅੰਦਰ ਰਤੜਾ ਜੋਤ ਰਸਤੜਾ ਸੁਰਤ ਵਿਗਸਤੜਾ ਜੀਵਾਤਮਾ ਨਾ ਹੀ ਆਵਾ ਗਾਉਣ ਦੇ ਗੇੜ ਵਿੱਚ ਪੈਂਦਾ ਹੈ ਨਾ ਹੀ ਜਮ ਕਾਲ ਦੀ ਜਫੇੜ ਵਿੱਚ ਆਉਂਦਾ ਹੈ ਇਸ ਵਿਵਸਥਾ ਤੋਂ ਊਣੇ ਝੂਣੇ ਸ਼ਬਦ ਦੀ ਦਾਤ ਤੋਂ ਛੁੱਟੜ ਵਿਗੁੱਤੜ ਸਾਰੀ ਲੁਕਾਈ ਦੂਜੇ ਭਾਏ ਵਿੱਚ ਗ੍ਰਸੀ ਹੋਈ ਸਭ ਜਮ ਰੂਪੀ ਕਾਲ ਦੇ ਚੀਰੇ ਵਿੱਚ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਗੁਰੂ ਘਰ ਦੇ ਨਾਮ ਲੇਵਾ ਸਿੱਖਾਂ ਨੂੰ ਲਾਜ਼ਮੀ ਤੌਰ 'ਤੇ ਸੱਚ ਵੱਖਰ ਨਾਮ ਰਤਨ ਵਣਜਾਰੇ ਹੀ ਬਣੇ ਰਹਿਣਾ ਲੋੜਦੇ ਹਨ ਇਸ ਲਈ ਸਵਾਸ ਸਵਾਸ ਨਾਮ ਸੰਭਾਲਣਾ ਚਾਹੀਦਾ ਹੈ ਕਿਉਂਕਿ ਬਿਨਾਂ ਨਾਮ ਦੇ ਕਿਸੇ ਦਾ ਵੀ ਛੁਟਕਾਰਾ ਨਹੀਂ ਸਾਰੀ ਦੁਨੀਆ ਜਮ ਰੂਪੀ ਕਾਲ ਦੀ ਹੀ ਬੱਧੀ ਹੋਈ ਹੈ ਤਾਂ ਤੇ ਨਾਮ ਵੱਖਰ ਨੂੰ ਵਿਹਾਜਣ ਵਿੱਚ ਤਤਪਰ ਹੋ ਕੇ ਜੁੱਟ ਜਾਣਾ ਹੀ ਗੁਰਸਿੱਖਾਂ ਦਾ ਆਹਰ ਅਹਾਰੀ ਸਰਬੋਤਮ ਕੰਮ ਹੈ ਇਹ ਵਸਤ ਗੁਰਸਿੱਖ ਨੇ ਕੋਈ ਬਾਹਰੋਂ ਨਹੀਂ ਲੈਣ ਜਾਣੀ ਘੱਟ ਅੰਦਰ ਖਜ਼ਾਨੇ ਭਰਪੂਰ ਹਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਕਸ਼ਾਤ ਸਰੂਪ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਸੰਪਾਏ ਹੋਏ ਹਨ ਹਰ ਹਰ ਨਾਮ ਜਿਨੀ ਆਰਾਧਿਆ ਤਿਨਕੇ ਦੁੱਖ ਪਾਪ ਨਿਵਾਰੇ ਸਤਿਗੁਰ ਗਿਆਨ ਖੜਗ ਹੱਥ ਦੀਨਾ जम कंकर मार बिदारे, वडहंस मला चौथा। भाव जिन्हां जना ने सदा गुरमत नाम दा आराधन कीता है, तिनके दुख पाप सब निवारे गए हन। सतगुरु ने तिन्हां नूं ऐसा नाम रूपी ज्ञान खंडा खड़ग बख्शिया है, जिसनू खड़का के नाम मई ज्ञान खड़गेशियां ने उन्हां नूं मार के बिदार दिता। नाम दा खंडा सास गिरासी खड़काउण वालियां दे दुख पाप सब कट्टे गए, अते जम कंकरां दा फाहा ही वड्या गया, जिन्हां ने के अगाहां जाके खुआर करना सी। जैसा के आन मत कर्मचारियां संसारियां नूं आम तौर ते खुआर करदे हन, ए जम दे दूत। निर्भव भये खसम रंग राते, जम की त्रास बुझाए, नानक दास सदा संग सेवक, तेरी भगत करों लिव लाए। वडहंस महला पंजवां छंत। जिन्हां वाहिगुरु दे सिमरन हारे सेवकां भगतां ने वाहिगुरु नाम दे नाल लिव ला के वाहिगुरु दी सेवा सिमरन भगती कमाई है, ते खसम दे रंगां विच रत्ते गए अते निर्भव पद नूं प्राप्त हो गए। तिन्हां ऐसे अनन भगतां दी जम दी त्रास सब मिट गई है। गुरु नानक साहिब सच फुरमाउणी फुरमाउंदे हन कि ऐसे सेवकां भगतां दे वाहिगुरु सदा अंग संग वरतदा है, तत्ती वाओ नहीं लगण दिंदा, जमा दे खतरे तो बचा लैंदा है। मन इच पाइयै प्रभ त्याइयै मिटै जम के त्रासा, गोबिंद गाया साध संगाया भई पूरन आसा। वडहंस महला पंजवां। जिन्हां गुरसिखां ने गुरु घर दी सच्ची सतसंगत विच रल के गोबिंद गुण गाए हन अते वाहिगुरु नाम नूं ध्याया है, तिन्हां ने मन इच्छेड़ा फल पाया है। तिन्हां दी सगली आस पूरन होई है अते तिन्हां दी अगली जम दी त्रास भी सगली मिट गई है। सतगुर मिलें भुख गई भेखी भुख न जाए, दुख लगै घर घर फिरै अगै दूनी मिलै सजाए। पखंड जमकाल न छोड़ई लै जासी पत गवाए, नानक नाम रते से उबरे सच्चे स्यों लिव लाए। वडहंस की वार महला तीजा। भाव संसारक पदार्थां ते माया दी भुख तृष्णा तिन्हां दी ही दूर हुंदी है, जिन्हां नूं वड्डे भागां दे अंकूर उदे होण कर सच्चे सतगुरु दी प्राप्ति होई है। ए सच्ची प्राप्ति गुरु घर गुरु नानक दे घर विखे ही आण के हुंदी है। जिन्हां नूं सच्चे सतगुरु दी प्राप्ति नहीं हुंदी या नहीं होई, तिन्हां आनमत भेखां दे भेखधारियां दी नाना प्रकार दे भेखधारियां भी भुख नहीं जांदी, तृष्णा नहीं मिटदी। भुख दा दुख लगण करके ओ बूहे बूहे मंगदा फिरदा है हर एक भेखधारी अनमती भेख वाला। घर घर भीख मंगिया सगों अगे होर दूनी सजा मिलदी है। जैसा के जोगी होवां जग भवां घर घर भीख्या लियो, दरगाह लेखा मंगिया किस किस उत्तर दियो। मारू वार महला तीजा। स्लोक महला तीजा। गुरवाक दा भाव भी यही है कि घर घर भीख मंगण वालियां नूं ਦਰਗਾਹ ਜਾ ਕੇ ਲੇਖਾ ਦੇਣਾ ਪੈਂਦਾ ਹੈ। ਐਸੇ ਭੇਖਧਾਰੀ ਸਭ ਪਖੰਡੀ ਹਨ ਅਤੇ ਪਖੰਡੀਆਂ ਨੂੰ ਤਾਂ ਜਮਕਾਲ ਧਰ ਕੇ ਲੈਂਦਾ ਹੈ, ਕਦੇ ਛੱਡਦਾ ਹੀ ਨਹੀਂ। ਬੜੀ ਬੇਇੱਜ਼ਤੀ ਕਰਕੇ ਫੜ ਕੇ ਧੂ ਕੇ ਅਗਾਹਾਂ ਜੰਮਪੁਰੀ ਵਿਖੇ ਲੈ ਜਾਂਦਾ ਹੈ। ਪਖੰਡੀ ਤਾਂ ਕਦੇ ਵੀ ਜੰਮ ਦੀ ਮਾਰ ਤੋਂ ਬਚ ਹੀ ਨਹੀਂ ਸਕਦੇ। ਜਿਤਨੇ ਵੀ ਪਖੰਡੀ ਭੇਖਧਾਰੀ ਹਨ, ਸੋ ਸਭੇ ਹੀ ਜੰਮਪੁਰੀ ਵਿੱਚ ਬੜੀ ਦੁਰਗਤੀ ਨਾਲ ਘੜੀਸ ਕੇ ਲੈ ਜਾਏ ਜਾਣਗੇ। ਪਖੰਡੀ ਭੇਖੀ ਕੋਈ ਵੀ ਇਸ ਜੰਮ ਜੰਦਾਰ ਦੁਰਗਤ ਤੋਂ ਬਚ ਨਹੀਂ ਸਕਦਾ। ਸੋਈ ਬਚਣਗੇ ਜਿਨ੍ਹਾਂ ਨੇ ਗੁਰੂ ਘਰ ਪ੍ਰਾਪਤ ਕਰਕੇ ਸੱਚੇ ਸਤਿਗੁਰੂ ਦੁਆਰਿਓਂ ਸੱਚੀ ਗੁਰਮਤ ਵਿਧੀ ਅਨੁਸਾਰ ਗੁਰੂ ਦੀਖਿਆ ਗੁਰਮੰਤਰ ਲੈ ਕੇ ਨਾਮ ਦੀ ਐਸੀ ਅਗਾਧ ਕਮਾਈ ਕੀਤੀ ਹੋਵੇ ਕਿ ਨਾਮ ਜਪਦਿਆਂ ਨਾਮ ਵਿੱਚ ਹੀ ਰੱਤੇ ਗਏ ਹੋਣ ਅਤੇ ਸੱਚੇ ਵਾਹਿਗੁਰੂ ਦੇ ਨਾਲ ਹੀ ਜਿਨ੍ਹਾਂ ਦੀ ਲਿਵ ਤਾਰ ਜੁੜ ਗਈ ਹੋਵੇ। ਉਹੀ ਬਸ ਉਹੀ ਜੰਮ ਦੀ ਫੇਟ ਤੋਂ ਬਚ ਸਕਦੇ ਹਨ, ਹੋਰ ਕੋਈ ਨਹੀਂ ਬਚ ਸਕਦਾ। ਹੋਰ ਵੀ ਅਨੇਕ ਪ੍ਰਕਾਰ ਦੇ ਪਖੰਡ ਕਰਨ ਹਾਰਿਆਂ ਨੂੰ ਅੱਗੇ ਜਾ ਕੇ ਜੰਮ ਧਰ ਕੇ ਲੈਂਦਾ ਹੈ, ਜਿਨ੍ਹਾਂ ਦੇ ਮਨ ਹੋਰ ਹੈ ਅਤੇ ਮੁੱਖ ਹੋਰ ਹੈ। ਉਪਰੋਂ ਚੋਪੜੇ ਚਾਪੜੇ ਭੇਖਧਾਰੀ ਹਨ, ਚੁੱਪ ਕੀਤੇ ਬਗਲੇ ਭਗਤ ਹਨ, ਅੰਦਰੋਂ ਖੋਟੇ ਕੂੜਿਆਰ ਹਨ। ਪਾਖੰਡ ਕਰ ਕਰਕੇ ਜਗਤ ਨੂੰ ਲੁੱਟ ਲੁੱਟ ਖਾਂਦੇ ਹਨ। ਪਾਖੰਡ ਧਰਮੀ ਬਣ ਕੇ ਲੋਕਾਂ ਨੂੰ ਪਤਿਆਉਂਦੇ ਹਨ। ਅੰਦਰ ਆਤਮੇ ਉਹਨਾਂ ਦੇ ਕੱਖ ਵੀ ਨਹੀਂ ਹੁੰਦਾ। ਆਤਮ ਕਣੀਓ ਉੱਕੇ ਹੀ ਊਰੇ ਅਤੇ ਸੱਖਣੇ ਹੁੰਦੇ ਹਨ। ਆਪਣੇ ਆਪ ਨੂੰ ਮਹਾਤਮਾ ਬਣ ਕੇ ਦਿਖਾਉਂਦੇ ਹਨ। ਮੁਗਦ ਮੂਰੇ ਮੱਤ ਮਾਰੀ ਵਾਲੇ ਨਰਾਂ ਨੂੰ ਪਤਿਆਉਂਦੇ ਹਨ। ਤਿਨ੍ਹਾਂ ਦਾ ਤਾਂ ਜੰਮਪੁਰੀ ਜਾ ਕੇ ਅੱਤ ਦਰਜੇ ਦਾ ਮੰਦਾ ਹਾਲ ਹੋਵੇਗਾ। ਕਲਯੁੱਗ ਦੇ ਮਾਇਆਧਾਰੀ ਸੰਸਾਰੀ ਜੀਵ ਗੱਲ ਗੱਲ ਵਿੱਚ ਪਖੰਡ ਵਰਤਦੇ ਹਨ। ਕਈ ਸਿੱਖ ਸਦਾਉਣ ਵਾਲੇ ਵੀ ਆਪਣੇ ਆਪ ਨੂੰ ਚੰਗਾ ਜਣਾਉਣ ਵਾਸਤੇ ਪਰਸਪਰੀ ਵਰਤੋਂ ਵਿਵਹਾਰ ਵਿੱਚ ਪਖੰਡ ਕਮਾਉਂਦੇ ਹਨ। ਅੰਦਰੋਂ ਬਾਹਰੋਂ ਇੱਕ ਨਾ ਹੋਣ ਕਰ ਆਪਣਾ ਜੀਵਨ ਨਿਰਾ ਪਖੰਡੀਆਂ ਵਾਲਾ ਹੀ ਬਣਾ ਲੈਂਦੇ ਹਨ। ਤਿੰਨਾਂ ਪਖੰਡੀਆਂ ਨੂੰ ਵੀ ਕਿਤੇ ਠੌਰ ਠਾਉਂ ਨਹੀਂ। ਤਿੰਨਾਂ ਦਾ ਵੀ ਅੱਗੇ ਜਾ ਕੇ ਭੇਖੀਆਂ ਦੀ ਦੁਰਗਤੀ ਵਾਲਾ ਹੀ ਹਾਲ ਹੋਵੇਗਾ। ਤਾਂ ਤੇ ਪਖੰਡ ਤੋਂ ਨਿਮਖ ਨਿਮਖ ਬਚਣਾ ਹਰ ਇੱਕ ਸਚਿਆਰ ਗੁਰਸਿੱਖ ਦਾ ਮੁੱਖ ਧਰਮ ਫਰਜ਼ ਹੈ। ਮਤ ਕੋਈ ਜਾਣੇ ਕਿ ਗੁਰਸਿੱਖੀ ਦਾ ਭੇਖ ਜਮਾਂ ਤੋਂ ਤਿਨ੍ਹਾਂ ਨੂੰ ਬਚਾ ਲਵੇਗਾ। ਧੋ ਨਾ ਚੱਲੀ ਖਸਮ ਨਾਲ ਵਾਲਾ ਗੁਰਵਾਕ ਪਹਿਲਾਂ ਧਰਨ ਟਿਕਾਣੇ ਕਰ ਚੁੱਕਾ ਹੈ, ਪਰ ਸਤਿਗੁਰੂ ਦੀ ਸੁਮਤ ਮਤ ਵਾਲੇ ਗੁਰੂ ਦੇ ਸਿੱਖ ਕਾਹਨੂੰ ਇਹਨਾਂ ਕੁਮਤ ਕਿਰਿਆਵੀ ਪਖੰਡ ਖਿਆਲੀਆਂ ਵਿੱਚ ਪੈਂਦੇ ਹਨ। ਇਹ ਤਾਂ ਗੁਰੂ ਤੋਂ ਗੁਰੂ ਘਰ ਤੋਂ ਧੱਕੇ ਹੋਏ ਡਿੰਬਧਾਰੀ ਮੰਦ ਭਾਗੀ ਨਰ ਹੀ ਹਨ ਜੋ ਇਸ ਖਲਜਗਣ ਵਿੱਚ ਪੈਂਦੇ ਹਨ। ਦੇਖੋ ਅਗਲਾ ਗੁਰ ਪ੍ਰਮਾਣ ਇਸ ਪਿਛਲੇ ਕਰਨ ਦੀ ਕੈਸੀ ਪੁਸ਼ਟੀ ਕਰਦਾ ਹੈ। ਯਥਾ ਕਲਮੈ ਜਮ ਜੰਦਾਰ ਹੈ, ਹੁਕਮੇ ਕਾਰ ਕਮਾਏ, ਗੁਰ ਰਾਖੇ ਸੇ ਉਭਰੇ, ਮਨ ਮੁੱਖਾਂ ਦੇ ਸਜਾਏ, ਜਮ ਕਾਲੈ ਵਸ ਜਗ ਬੰਧਿਆ, ਤਿਸ ਦਾ ਫਰੂ ਨਾ ਕੋਏ, ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁੱਖ ਨਾ ਹੋਏ, ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। वडहंस की वार श्लोक में ला तीजा। व्याख्या कलयुग विखे जम बड़ा डाढ़ा है ते बड़ा अवैड़ा है। जम है ता सारिया जुगा विखे ही, इस जम दी होन ता तुरों ही चली आई है। करनहार करतार दा कीता होया ही, सृष्टि दी रचना दे नाल ही रचिया होया। जमा दा वजूद है, पर कलयुग विखे ता ए जम बहुता ही भूसर जांदा है। जानो जिन होके चिमड़दा है, पर उना नू चिमड़दा है जेड़े इत्थे करतार दे हुकम दे अनुसारी होके हुक्मी कार नहीं कमाउंदे। ए जमुआ भी करतार दे हुकम अनुसार ही कार कमाउंदा है। जेड़े करतार दे हुकम तो मनमुख अते मुनकर आकी होके हुक्मों उल्टी करनी करतूत करदे हन, तिना मनमुखां नू करतार दे हुकम अनुसार ए जमुआ तकड़ी सजा दिंदा है। जेड़े सतगुरु दे पन्ने पै के गुरु दे सन्मुख सुजान सिख सज जांदे हन, करतार दे हुकम अनुसार उना दी रक्षा हो जांदी है। ऐसे गुरु की रक्षा ओट अंदर आए गुरमुख सिख, करतार दे हुकम अनुसार जम तो उभर के बच रहिंदे हन। गुरु करतार दा हुकम ही ऐसा है कि जम जंदार उना गुरमुखा गुरु दे रख्या होया नू सजा नहीं दे सकदा। नहीं ता सारा संसार जो गुरु तो बेमुख निगुरा है ओ जम रूपी काल दे वस पिया होया है अते जम दा बंधुआ है। उसनू जम जंदार ने अगली दरगाह विखे जरूर जकड़ लेना है। तिस जम जंदार ग्रसे संसार दी मनमुख किरिया दा जम दरगाहों बाहरू कोई नहीं। कोई भी जमदर ग्रस्यां दी फुरमाइशी सिफारिश नहीं कर सकदा। गुरु बाजों पौ पंद मोकले कराउण हारा कोई फुरमाइशी नहीं उत्थे। वाहिगुरु करतार दे सेवन सिमरन हारे गुरमुखां नू जम जंदार राई मात्र भी दुख नहीं दिंदा। जिस गुरु करतार ने जम जंदार दी रचना रची है तिस वाहिगुरु जम दे करनहार दी जो गुरमुख सेवा सिमरन भगती करदे हन तिना नू जम दा दुख नहीं हुंदा। जम तिना दे नेड़े नहीं आउंदा। तां ते तिस सिरजनहार करतार दी सेवा भगती करना गुरसिख दा मुख आदर्श है। उस सिरजनहार दी जिसने के जम दी सृष्ट नू सिरजिया है। सगों उना गुरमुखां दी ए जमुआ उल्टी सेवा करदा है। जिना गुरमुखां दे हिरदियां अंदर सच्चा वाहिगुरु हर दम वसदा रसदा है। इस उपरले गुरवाक तो ए गल स्पष्ट सिद्ध हो गई कि जम दी होन तो कोई इनकार नहीं कर सकता, क्योंकि ए जम वाहिगुरु सिरजनहार दा कीता होया ही है। खुद वाहिगुरु दा ही साजिया होया है। अज्ञानी अंध बहु कर्म कमावै दूजे पाए प्यार, अण हुंदा आप गणाएंदे जम मार करे तिन ख्वार। वडहंस की वार महला तीजा। व्याख्या गुरमत ज्ञान तत् ज्ञान नाम तो कुत्थे हुए सब अज्ञानी हन। ऐसे अंध अज्ञानी दूजे पाए विच मुठे हुए ਬਹੁ ਪ੍ਰਕਾਰ ਦੇ ਆਨਮਤੀ ਕਰਮ ਕਮਾਉਂਦੇ ਹਨ। ਇਹ ਸਾਰੇ ਕਰਮ ਜੋ ਹਨ ਸੋ ਸਭ ਗੁਣ ਬਿਹੂਣੇ ਹਨ। ਇਹਨਾਂ ਕਰਮਾਂ ਦੇ ਕੀਤਿਆਂ ਕੋਈ ਵੀ ਤੱਤ ਗੁਣ ਫਲ ਪ੍ਰਾਪਤ ਨਹੀਂ ਹੁੰਦਾ। ਸੋ ਐਸੇ ਗੁਣ ਬਿਹੂਣੇ ਕਰਮਾਂ ਨੂੰ ਕਰ ਕਰਕੇ ਐਵੇਂ ਵਫਾਉਂਦੇ ਹਨ ਅਤੇ ਆਪਣਾ ਆਪ ਜਣਾਉਂਦੇ ਹਨ। ਐਸੇ ਬਿਨ ਗੁਣ ਗਰਭ ਕਰਨ ਹਾਰਿਆਂ ਅੰਧ ਅਗਿਆਨੀਆਂ ਨੂੰ ਅੱਗੇ ਜਾ ਕੇ ਜਮ ਮਾਰ ਮਾਰ ਕੇ ਖੁਆਰ ਕਰਦਾ ਹੈ। ਜਿਉਂ ਜੋਗੀ ਜਤ ਬਾਹਰਾ ਤਪ ਨਾਹੀਂ ਸਤ ਸੰਤੋਖ, ਤਿਉਂ ਨਾਮੈ ਬਿਨ ਦੇਹੁਰੀ ਜਮ ਮਾਰੈ ਅੰਤਰ ਦੋਖ। ਸੋਰਠ ਮਹਲਾ ਪਹਿਲਾ। ਭਾਵ ਜਿਸ ਪ੍ਰਕਾਰ ਇੰਦਰੀਆਂ ਵਸ ਕੀਤੇ ਬਿਨਾਂ ਜੋਗੀ ਦੀ ਯੋਗ ਸਾਧਨਾ ਅਤੇ ਸਤ ਸੰਤੋਖ ਕਿਸੇ ਲੇਖੇ ਨਹੀਂ, ਇਸੇ ਪ੍ਰਕਾਰ ਨਾਮ ਤੋਂ ਬਿਨਾਂ ਇਹ ਸਰੀਰ ਦੇਹੀ ਹੈ, ਇਹ ਦੋਖ ਪਾਪਾਂ ਦਾ ਭਰਿਆ ਹੋਇਆ ਹੈ। ਨਾਮ ਬਿਹੂਣ ਹੋਣ ਕਰ ਇਸ ਸਰੀਰ ਵਿੱਚੋਂ ਜਦ ਜੀਓ ਨਿਕਲੇਗਾ ਤਾਂ ਇਸ ਜੀਵ ਉੱਤੇ ਜੰਮਾਂ ਦੀ ਮਾਰ ਪਵੇਗੀ ਅਤੇ ਬਰ ਜ਼ਰੂਰ ਪਵੇਗੀ, ਪੈਣੋਂ ਆਲੀ ਨਹੀਂ ਜਾਣੀ। ਸਾਧ ਸੰਗਤ ਮੈਂ ਹਰ ਰਸ ਪਾਈਐ ਗੁਰ ਮਿਲਿਆ ਜਮ ਭਉ ਭਾਗਾ। ਸੋਰਠ ਮਹਲਾ ਪਹਿਲਾ। ਜਮ ਦਾ ਭਉ ਹਰੇਕ ਜੀਵ ਮਾਤਰ ਪ੍ਰਾਣੀ ਦੇ ਸਿਰ ਤੇ ਸਵਾਰ ਰਹਿੰਦਾ ਹੈ। ਕੇਵਲ ਤਿਸ ਪ੍ਰਾਣੀ ਦਾ ਜਮ ਭਉ ਮਿਟਦਾ ਹੈ ਜੋ ਗੁਰੂ ਘਰ ਦਾ ਅੰਮ੍ਰਿਤ ਛੱਕ ਨਿਗੁਰਿਓਂ ਸਗੁਰਾ ਹੋ ਕੇ ਗੁਰ ਦੀਖਿਆ ਗੁਰ ਮੰਤਰ ਪ੍ਰਾਪਤ ਕਰ ਸਤ ਸੰਗਤ ਦੇ ਆਸਰੇ ਅਥੱਕ ਨਾਮ ਅਭਿਆਸ ਕਮਾਈਆਂ ਕਰ ਨਾਮ ਰਸ ਵਿਖੇ ਲੀਨ ਹੋ ਜਾਂਦਾ ਹੈ। ਤਿਸ ਦਾ ਬਸ ਤਿਸੇ ਗੁਰਮੁਖ ਜਨ ਦਾ ਜਮ ਡਰ ਮਿਟਦਾ ਹੈ, ਹੋਰ ਕਿਸੇ ਦਾ ਨਹੀਂ। ਗੁਰ ਚਰਨੀ ਮਨ ਲਾਗਾ ਤਾਂ ਜਮ ਕਾ ਮਾਰਗ ਭਾਗਾ। ਸੋਰਠ ਮਹਲਾ ਪਹਿਲਾ ਕਰ ਤੀਜਾ। ਭਾਵ ਗੁਰਮਤ ਨਾਮ ਜਪ ਜਪ ਕੇ ਜਦੋਂ ਗੁਰ ਚਰਨਾਂ ਦੀ ਲੀਨਤਾ ਪ੍ਰਾਪਤ ਹੋ ਗਈ, ਇਸ ਆਤਮ ਅਵਸਥਾ ਪ੍ਰਾਪਤੀ ਹੋਣ ਪਰ ਜਮ ਦੇ ਮਾਰਗ ਦਾ ਖਹਿੜਾ ਛੁੱਟਦਾ ਹੈ, ਨਹੀਂ ਤਾਂ ਅਵਸ਼ਮੇਵ ਜਮ ਦੇ ਮਾਰਗ ਹਰ ਏਕ ਨੂੰ ਪੈਣਾ ਪੈਂਦਾ ਹੈ, ਕਿਸੇ ਦਾ ਵੀ ਛੁਟਕਾਰਾ ਨਹੀਂ ਹੋ ਸਕਦਾ। ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਾਸਾ, ਕਉ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ। ਸੋਰਠ ਮਹਲਾ ਪੰਜਵਾਂ। ਵਾਹਿਗੁਰੂ ਦੀ ਅਪਾਰ ਕਿਰਪਾ ਹੋਣ ਪਰ ਗੁਰਮਤ ਨਾਮ ਅਭਿਆਸ ਦੀ ਕਮਾਈ ਦਾ ਸਦਕਾ ਜਦੋਂ ਅਭਿਆਸੀ ਜਨ ਦੇ ਮਨ ਤਨ ਤੇ ਸਾਰੇ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਸਾਰੇ ਕਲਾ ਕਲੇਸ਼ ਅਤੇ ਦੁੱਖ ਮਿਟ ਜਾਂਦੇ ਹਨ, ਜਮ ਦੀ ਫਾਂਸ ਵੀ ਕੱਟੀ ਜਾਂਦੀ ਹੈ। ਨਹੀਂ ਤਾਂ ਇਹ ਜਮ ਦੀ ਫਾਸ ਸਾਰਿਆਂ ਦੇ ਸਿਰ 'ਤੇ ਖੜੀ ਹੈ, ਗੱਲ ਪੈਣੋਂ ਨਹੀਂ ਟੱਲੇਗੀ। ਭਾਵੇਂ ਕੋਈ ਕਿਤਨੇ ਕਰਮ ਕਮਾ ਲਵੇ, ਜੋਰ ਲਾ ਲਵੇ, ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਥਾ ਰਹਾਉ। ਸੋਰਠ ਮਹਲਾ ਪੰਜਵਾਂ। ਗੋਬਿੰਦ ਵਾਹਿਗੁਰੂ ਦੇ ਪਠਾਏ ਹੋਏ, ਗੋਬਿੰਦ ਵਾਹਿਗੁਰੂ ਦੇ ਗੁਰੂ ਬਣਾਏ ਹੋਏ, ਗੋਬਿੰਦ ਰੂਪ ਗੁਰੂ ਹੀ ਸੱਚੀ ਪਦਵੀ ਦੇ ਮਾਲਕ ਹਨ। ਸੋਈ ਗੋਬਿੰਦ ਰੂਪ ਗੁਰੂ ਹੀ ਨਾਮ ਰੂਪੀ ਅੰਮ੍ਰਿਤ ਔਖ ਦੀ ਅੰਮ੍ਰਿਤ ਨਾਮ ਅਧਿਕਾਰੀਆਂ ਨੂੰ ਦੇਣ ਦੇ ਸਮਰੱਥ ਹਨ। ਹੋਰ ਕੋਈ ਕੱਚਾ ਪਿੱਲਾ ਆਪੇ ਬਣ ਬੈਠਾ ਡਿੰਭੀ ਗੁਰੂ, ਹਰਗਿਜ਼ ਹਰਗਿਜ਼ ਕਿਸੇ ਨੂੰ ਗੁਰ ਦੀਖਿਆ ਦੇਣ ਦੀ ਯੋਗਤਾ ਦਾ ਭਾਗੀ ਨਹੀਂ। ਬਸ ਗੋਬਿੰਦ ਰੂਪ ਵਾਹਿਗੁਰੂ ਪਠਾਏ, ਵਾਹਿਗੁਰੂ ਦੀ ਤੁਰਦਰ ਗਾਹੋਂ ਬਣੇ ਆਏ, ਗੁਰੂ ਦੁਆਰਿਓਂ ਹੀ ਜਿਨ੍ਹਾਂ ਵਡਭਾਗਿਆਂ ਨੇ ਗੁਰ ਦੀਖਿਆ ਮਈ ਅੰਮ੍ਰਿਤ ਨਾਮ ਔਖ ਦੀ ਪ੍ਰਾਪਤ ਕੀਤੀ ਹੈ, ਉਹਨਾਂ ਦੀ ਹੀ ਅੱਗੇ ਗਿਆ ਜਮ ਦੀ ਫਾਂਸ ਕੱਟੀ ਜਾਂਦੀ ਹੈ, ਹੋਰ ਕਿਸੇ ਦੀ ਨਹੀਂ। ਧੰਨ ਧੰਨ ਗੋਬਿੰਦ ਰੂਪ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਵਾਹਿਗੁਰੂ ਸਰੂਪ ਸ੍ਰੀ ਗੁਰੂ ਨਾਨਕ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀਓ, ਜਿਨ੍ਹਾਂ ਨੇ ਅਮਰ ਸੁਰਜੀਤਨੀ ਅੰਮ੍ਰਿਤ ਮਰਿਆਦਾ ਚਲਾਈ ਅਤੇ ਜੁਗੋ ਜੁਗ ਅਟਲ ਰਖਾਈ, ਜਿਸ ਦੁਆਰਾ ਕਿ ਅੰਮ੍ਰਿਤਧਾਰੀ ਪ੍ਰਾਣੀਆਂ ਨੂੰ ਅਮਰ ਪਦਵੀ ਪ੍ਰਾਪਤ ਹੋਈ ਅਤੇ ਜਮ ਫਾਂਸ ਦੀ ਤ੍ਰਾਸ ਮਿਟ ਗਈ। ਨਹੀਂ ਤਾਂ ਇਹ ਅੰਮ੍ਰਿਤਸਰ ਜੀਵਨੀ ਔਖ ਦੀ ਕਿੱਥੋਂ ਮਿਲਣੀ ਸੀ। ਪ੍ਰਭ ਕਾਟਿਆ ਜਮ ਕਾ ਫਾਸਾ, ਮਨ ਪੂਰਨ ਹੋਈ ਆਸਾ, ਜਹ ਪੇਖਾਂ ਤਹਿ ਸੋਈ, ਹਰ ਪ੍ਰਭ ਬਿਨ ਅਵਰ ਨਾ ਕੋਈ। ਸੋਰਠ ਮਹਲਾ ਪੰਜਵਾਂ। ਗੁਰਮਤ ਨਾਮ ਦੀ ਅਤੁੱਟ ਕਮਾਈ ਕਰ, ਜਦੋਂ ਆਤਮ ਵਿਵਸਥਾ ਇੱਥੋਂ ਤਾਈਂ ਅਪੜ ਜਾਂਦੀ ਹੈ ਕਿ ਅਭਿਆਸੀ ਗੁਰਮੁਖ ਜਨ ਨੂੰ ਸਾਰੇ ਵਾਹਿਗੁਰੂ ਦੀ ਜੋਤ ਹੀ ਪ੍ਰਗਟ ਪਹਾਰੇ ਪ੍ਰਤੱਖ ਦਿਸਣ ਲੱਗ ਪੈਂਦੀ ਹੈ। ਪ੍ਰਤੱਖ ਦਿਸਦੀ ਹੈ, ਅਨੁਮਾਨ ਮਾਤਰ ਨਹੀਂ। ਆਕਾਸ਼ ਪਤਾਲ ਘਟ ਘਟ ਅੰਦਰ ਵਾਹਿਗੁਰੂ ਹੀ ਵਾਹਿਗੁਰੂ ਨਜ਼ਰੀ ਆਉਣ ਲੱਗ ਪੈਂਦਾ ਹੈ। ਤਾਂ ਹੀ ਪਰਮਾਰਥੀ ਜਗਿਆਸੂ ਜਨ ਦੀਆਂ ਆਸਾਂ ਸਿਰ ਆਸ, ਤਤ ਆਸ ਦਾ ਮੇਰਾਜ ਰੁਤਬਾ ਹਾਸਲ ਹੁੰਦਾ ਹੈ। ਉਸ ਦੀਆਂ ਸਾਰੀਆਂ ਡੰਜਾਂ ਮਿਟ ਜਾਂਦੀਆਂ ਹਨ। ਵਾਹਿਗੁਰੂ ਦੀ ਕਿਰਪਾ ਨਾਲ ਉਸ ਦਾ ਜਮ ਦਾ ਫਾਸਾ ਵੀ ਕੱਟਿਆ ਜਾਂਦਾ ਹੈ। ਇਹ ਤਾਂ ਸੁਤੇ ਸੁਭਾਵ ਹੀ ਕੱਟਿਆ ਜਾਂਦਾ ਹੈ। ਜਦੋਂ ਐਸੀ ਉੱਚ ਆਤਮ ਔਜ ਦੀ ਮੰਜ਼ਲ ਤੈਅ ਹੋ ਗਈ, ਆਪਣੇ ਜੀ ਜੰਤ ਆਪੇ ਰਾਖੇ, ਜਮੈ ਕੀਓ ਹਟਤਾਰ। ਸੋਰਠ ਮਹਲਾ ਪੰਜਵਾਂ। ਜਿਨ੍ਹਾਂ ਜਨਤਾ ਨੂੰ ਵਾਹਿਗੁਰੂ ਨੇ ਆਪਣੀ ਕਿਰਪਾ ਕਰਕੇ ਆਪਣੇ ਪੰਨੇ ਪਾ ਲਿਆ ਹੈ, ਜਿਨ੍ਹਾਂ 'ਤੇ ਵਾਹਿਗੁਰੂ ਦੀ ਆਪਣੀ ਰੱਖਿਆ ਹੋਈ ਹੈ, ਤਿਨ੍ਹਾਂ ਵਡਭਾਗੇ ਜਨਤਾ ਲਈ ਜਮ ਵੱਲੋਂ ਹੜਤਾਲ ਹੋ ਗਈ ਹੈ। ਜੰਮੂਆਂ ਤਿਨ੍ਹਾਂ ਦੇ ਨੇੜੇ ਲੱਗਣੋਂ ਹਟ ਗਿਆ ਹੈ। ਤਿਨ੍ਹਾਂ ਨੂੰ ਜਮ ਦਾ ਦੁੱਖ ਕਦੇ ਹੋ ਹੀ ਨਹੀਂ ਸਕਦਾ, ਜਮ ਦਾ ਫਸਤਾ ਹੀ ਮੁੱਕ ਜਾਂਦਾ ਹੈ। ਪਰ ਹੋਰਨਾਂ ਦੇ ਸਿਰ 'ਤੇ ਜਮ ਦਾ ਡੰਡ ਕਰਾਰਾ ਮੌਜੂਦ ਹੈ, ਟਲਦਾ ਨਹੀਂ। ਵਡਭਾਗੀ ਸਤਿਗੁਰ ਪਾਇਆ, ਜਿਨ ਜਮ ਕਾ ਪੰਥ ਮਿਟਾਇਆ, ਹਰ ਭਗਤ ਭਾਏ ਚਿਤ ਲਾਗਾ, ਜਪ ਜੀਵੈ ਸੇ ਵਡਭਾਗਾ। ਸੋਰਠ ਮਹਲਾ ਪੰਜਵਾਂ। ਵੱਡੇ ਭਾਗਾਂ ਕਰਕੇ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਹੋਈ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੁਰਸਿੱਖੀ ਜਿਨ੍ਹਾਂ ਨੂੰ ਮਿਲੀ ਹੈ, ਤਿਨ੍ਹਾਂ ਗੁਰਸਿੱਖਾਂ ਲਈ ਜਮ ਦਾ ਮਾਰਗ ਮਿਟ ਗਿਆ ਹੈ, ਗੁਰੂ ਨੇ ਆਪ ਮਿਟਾ ਦਿੱਤਾ ਹੈ। ਇਹ ਤਿਨ੍ਹਾਂ ਗੁਰਸਿੱਖਾਂ 'ਤੇ ਐਸੀ ਮਿਹਰ ਹੋਈ ਹੈ, ਜਿਨ੍ਹਾਂ ਨੇ ਭਗਤੀ ਭਾਉ ਵਿੱਚ ਐਸਾ ਚਿੱਤ ਗੱਡਿਆ ਹੈ ਕਿ ਸੇਵਡ ਭਾਗੀ ਜਨ ਸਾਰੀ ਉਮਰ ਵਾਹਿਗੁਰੂ ਨਾਮ ਜਪ ਕੇ ਹੀ ਜੀਵੇ, ਅਮਰ ਥੀਵੇ ਹਨ। ਨਾਲ ਨਾਰਾਇਣ ਮੇਰੈ, ਜਮ ਦੂਤ ਨ ਆਵੈ ਨੇਰੈ। ਸੋਰਠ ਮਹਲਾ ਪੰਜਵਾਂ। ਸਾਸ ਸਾਸ ਵਾਹਿਗੁਰੂ ਨਾਮ ਜਪਣ ਹਾਰਿਆਂ ਦੇ, ਸਦਾ ਵਾਹਿਗੁਰੂ ਅੰਗ ਸੰਗ ਹੀ ਰਹਿੰਦਾ ਹੈ, ਨਾਲ ਵਸਦਾ ਹੈ। ਇਸ ਕਰਕੇ ਉਹਨਾਂ ਗੁਰਮੁੱਖਾਂ ਦੇ ਨੇੜੇ ਜਮ ਰੂਪੀ ਦੂਤ ਨਹੀਂ ਆਉਂਦਾ।